ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਜੀ ਤਸਮੀ ਸਭੈ ਛੰਨ ਤੈ ਪ੍ਰਸਾਦ। ਚੱਕਰ ਚਿਹਨ ਵਰ ਵਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਦ ਗੇ। ਅਜਲ ਮੂਰਧਨ ਭਾਉ ਪ੍ਰਕਾਸ਼ ਅਮਿਤ ਤੋਜ ਗਿਹ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰੇ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਿਣ ਕਹਿਤ ਦੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ। ਅਸ ਕਿਰਪਾਨ ਖੰਡੋ ਖੜਗ ਧੁਪਕ ਤਬਰ ਅਰਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਮੋਹ ਗੁਜਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ। ਮੇਰਾ ਸਤਿਗੁਰੁ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਆਖਿਆ ਹਰ ਗੋਬਿੰਦ ਨਵਾਂ ਨਿਰੋਆ। ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ। ਹਲਤ ਪਲਤ ਬ੍ਰਹਮ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਸੁਖ ਟਲ ਗੁਰ ਪਿਆ ਅਹਿਨ ਸਿਰ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਾਏ ਹੋਵੈ ਸਿਫਤ ਖਸੰਬੰਧੀ ਨੂਰ ਅਰਸੋਂ ਗੁਰ ਸੋਂ ਚਟੀਐ ਤੁਦ ਡਿੱਠੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਚਤੁਰ ਦਿਸ਼ਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ कंठ लाए अवगुण सब मेटे दयाल पुरख बख्शंद रहाओ जो मांग है ठाकुर अपने ते सोई सोई देवै नानक दास मुख ते जो बोलै इहां उहां सच होवै जो मांग है ठाकुर अपने ते सोई सोई देवै नानक दास मुख ते जो बोलै इहां उहां सच होवै वाहिगुरु जी का खालसा वाहिगुरु जी की फतेह। रोज जपजी साहब जाप साहब सवैये चौपी साहब आनंद साहब की बाणी उन्होंने नाल नाल पुरातन गुरसिखां दीआं बाणियां शब्द हजारे पातशाही पंजवीं शब्द हजारे पातशाही दसवीं सो इस तरीके जिहड़ियां बाणियां अमृत वेले नाल नाल पढ़ियां जांदियां ने उन्हां दे विचों शब्द हजारे जिहड़ी बाणी है पढ़न नूं ते सुणन नूं इह बड़ी सौखी लगदी पर इहनां दे जिहड़े विश्राम ने ते अर्थ ने ਉਹ ਹੈ ਥੋੜ੍ਹੇ ਔਖੇ ਮਹਿੰਗੇ ਕਹਿੰਦੇ ਜਿਹਨੂੰ ਆਪਾਂ ਇਸ ਕਰਕੇ ਸ਼ਬਦ ਹਜ਼ਾਰੇ ਬਾਣੀ ਦੇ ਵਿੱਚੋਂ ਪਹਿਲਾ ਸ਼ਬਦ ਜਿਹੜਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ ਇਹਦੀ ਵਿਚਾਰ ਪ੍ਰਾਰੰਭ ਕਰਦੇ ਹਾਂ ਸ਼ੁਭ ਦਿਹਾੜਾ ਹੈ ਗੁਰਾਂ ਦਾ ਅੱਛੇ ਦਿਨ ਤੇ ਸੋਹਣਾ ਅੱਛਾ ਕਾਰਜ ਹੀ ਚੰਗਾ ਲੱਗਦਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ ਕਰਨਗੇ ਆਪਣੇ 'ਤੇ ਸੋ ਮਹਾਰਾਜ ਨੇ ਪਹਿਲਾਂ ਵੀ ਬਖਸ਼ਿਸ਼ਾਂ ਬੜੀਆਂ ਕੀਤੀਆਂ ਨੇ ਜਪਜੀ ਸਾਹਿਬ ਦੇ ਕਥਾ ਵੀ ਮਹਾਰਾਜ ਦੇ ਪੁਰਬ 'ਤੇ ਆਰੰਭ ਕੀਤੀ ਹੋਰ ਬਹੁਤ ਸਾਰੀਆਂ ਕਿਰਪਾ ਸਤਿਗੁਰੂ ਮਹਾਰਾਜ ਨੇ ਕੀਤੀਆਂ ਨੇ ਸਾਓ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਉਥਾਨਕਾ ਹੁੰਦੀ ਹੈ ਇੱਕ ਸ਼ਬਦ ਨੂੰ ਉਚਾਰਨ ਦੀ ਨਵੇਂ ਵਿਦਵਾਨਾਂ ਨੇ ਕਈ ਚੀਜ਼ਾਂ ਨੂੰ ਸੋ ਉਹਨਾਂ ਨੇ ਆਪਣੇ ਵੱਲੋਂ ਖੋਜ ਕੀਤੀ ਹੈ ਹੋ ਸਕਦਾ ਉਹ ਆਪਣੀ ਥਾਂ 'ਤੇ ਸੱਚੇ ਹੋਣ ਉਥਾਨਕਾਵਾਂ ਨੂੰ ਜ਼ਿਆਦਾ ਨਹੀਂ ਮੰਨਦੇ ਉਹ ਉਥਾਨਕਾ ਦੀ ਬੜੀ ਤਹਿ ਤੱਕ ਜਾਂਦੇ ਨੇ ਖੋਜ ਕਰਦੇ ਨੇ ਪਰਮਾਤਮਾ ਜਾਣਦਾ ਕਿ ਉਹਨਾਂ ਦੀ ਬੁੱਧੀ ਵੱਡੀ ਹੈ ਜਾਂ ਕਿਸੇ ਬ੍ਰਹਮ ਗਿਆਨੀ ਦੀ ਬੁੱਧੀ ਵੱਡੀ ਸੋ ਇਸ ਤਰੀਕੇ ਦੇ ਨਾਲ ਜਿੰਨੀਆਂ ਕੁ ਬੁੱਧੀਆਂ ਰੱਬ ਨੇ ਬਖਸ਼ਿਸ਼ ਕੀਤੀਆਂ ਨੇ ਜਿਹਨੂੰ ਵੀ ਸੋ ਕਿਉਂਕਿ ਉਥਾਨਕਾ ਤੋਂ ਬਿਨਾਂ ਸ਼ਬਦ ਦੀ ਵਿਆਖਿਆ ਵਿੱਚ ਫਿਰ ਕੋਈ ਰਸ ਨਹੀਂ ਬਣਦਾ ਨਾ ਕੋਈ ਗੱਲ ਸਾਹਮਣੇ ਆਉਂਦੀ ਹੈ ਸਾਡੇ ਉਹ ਇੱਕ ਵਿਚਾਰ ਵੱਖਰੀ ਹੈ ਉਹ ਵਿਦਵਾਨਾਂ ਦੀ ਆਪਣੀ ਅੰਤਰੀਵ ਬੈਠ ਕੇ ਅੰਦਰ ਕਮਰੇ 'ਚ ਬਹਿ ਕੇ ਕਰਨ ਵਾਲੀ ਗੱਲ ਹੈ ਇਹ ਕਿਸ ਤਰ੍ਹਾਂ ਹੋਇਆ ਪਰ ਆਮ ਪ੍ਰਚਲਿਤ ਤੌਰ 'ਤੇ ਇਸ ਸਾਖੀ ਨੂੰ ਸਾਰਿਆਂ ਨੇ ਪ੍ਰਵਾਨ ਕੀਤਾ ਹੈ ਸ਼੍ਰੋਮਣੀ ਕਮੇਟੀ 'ਚ ਉਹ ਸ਼ਬਦਾਰਥ ਪੋਥੀਆਂ ਨੇ ਉਹ ਬੜੇ ਪ੍ਰੋਫੈਸਰਾਂ ਨੇ ਮਿਲ ਕੇ ਪੋਥੀ ਬਣਾਈ ਉਹਦੇ ਵਿੱਚ ਵੀ ਪ੍ਰਵਾਨ ਹੀ ਕੀਤਾ ਇਸ ਸਾਖੀ ਨੂੰ ਸੋ ਇੱਕ ਅੱਧਾ ਵਿਦਵਾਨ ਹੈ ਜਿਹਨੇ ਪ੍ਰਵਾਨ ਨਹੀਂ ਕੀਤਾ ਪਰ ਇਹ ਸਾਖੀ ਸਾਰਿਆਂ ਨੂੰ ਪਤਾ ਕਿ ਪੰਜਵੇਂ ਪਾਤਸ਼ਾਹ ਨੂੰ ਲਾਹੌਰ ਭੇਜਿਆ ਸੀ ਔਰ ਮਹਾਰਾਜ ਦਾ ਮਨ ਉੱਥੇ ਅਕਾਲ ਪੁਰਖ ਵਾਹਿਗੁਰੂ ਸਰੂਪ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਤੜਫਦਾ ਸੀ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੋਬਿੰਦਵਾਲ ਸਾਹਿਬ ਸਨ ਗੁਰੂ ਰਾਮਦਾਸ ਮਹਾਰਾਜ ਗੁਰਦਾ ਗੱਦੀ 'ਤੇ ਬਿਰਾਜਮਾਨ ਸਨ ਗੁਰੂ ਰਾਮਦਾਸ ਮਹਾਰਾਜ ਦੇ ਤਾਇਆ ਜੀ ਦਾ ਸਪੁੱਤਰ ਭਾਈ ਸੰਹਾਰੀ ਮੱਲ ਆਇਆ ਮੱਥਾ ਟੇਕਿਆ ਬੈਠਾ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੁਹਾਡੇ ਭਤੀਜੇ ਦਾ ਵਿਆਹ ਹੈ ਲਾਹੌਰ ਮੇਰੇ ਨਾਲ ਚੱਲੋ ਮਹਾਰਾਜ ਨੇ ਦੋ ਵਿਚਾਰਾਂ ਕੀਤੀਆਂ ਇੱਕ ਤਾਂ ਇੱਥੋਂ ਆ ਕੇ ਸੰਗਤ ਵਾਪਸ ਮੁੜ ਜਾਂਦੀ ਹੈ ਦੂਸਰਾ ਇਹਨੂੰ ਕਰਜ਼ਾ ਲੈਣਾ ਪਵੇਗਾ ਇੰਨੀ ਸੰਗਤ ਜੇ ਇਹਦੇ ਘਰ ਚਲੀ ਗਈ ਰੋਟੀ ਕਿੱਥੋਂ ਖਵਾਵੇਗਾ ਇਹਨੂੰ ਮੁਸ਼ਕਲ ਹੋ ਜਾਣੀ ਹੈ ਇਹ ਮੁਸੀਬਤ 'ਚ ਫਸ ਜਾਣਾ ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਭਾਈ ਇੱਥੇ ਕਾਰਜ ਬੜੇ ਨੇ ਸੰਗਤ ਬੜੀ ਆਉਂਦੀ ਹੈ ਤੋ ਤੂੰ ਐਂ ਕਰ ਸਾਡੇ ਵੱਡੇ ਸਾਹਿਬਜ਼ਾਦੇ ਨੂੰ ਬਿਰਥੀ ਚੰਦ ਨੂੰ ਨਾਲ ਲੈ ਜਾ ਸੋ ਬਿਰਥੀ ਚੰਦ ਨੂੰ ਆਵਾਜ਼ ਦਿੱਤੀ ਬੁਲਾਇਆ ਸੇਵਾਦਾਰ ਬੁਲਾ ਕੇ ਲਿਆਇਆ
ਬਈ ਸੰਹਾਰੀ ਮਲ ਦੇ ਤੁਹਾਡੇ ਤਾਇਆ ਜੀ ਨੇ ਸੋ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੇ ਤਾਇਆ ਜੀ ਦੇ ਪੁੱਤਰ ਸੀ ਵੱਡੇ ਸੀ ਇਸ ਕਰਕੇ ਪਿਰਥੀ ਚੰਦ ਹੁਣਾਂ ਦੇ ਵੀ ਤਾਇਆ ਜੀ ਲੱਗਦੇ ਸੀ ਸੰਹਾਰੀ ਮੱਲ ਕਹਿੰਦੇ ਤੁਹਾਡੇ ਤਾਇਆ ਜੀ ਦੇ ਸਪੁੱਤਰ ਦੀ ਸ਼ਾਦੀ ਹੈ ਸੋ ਉੱਥੇ ਬਹੁਤ ਵਿਆਹ ਦਾ ਕੰਮ ਹੁੰਦਾ ਤੁਸੀਂ ਜਾ ਕੇ ਸਾਰਾ ਨਿਪਟਾ ਕੇ ਆਓ ਪਿਰਥੀ ਚੰਦ ਕਹਿਣ ਲੱਗਿਆ ਮਹਾਰਾਜ ਫਿਰ ਇੱਥੇ ਕੰਮ ਔਖਾ ਹੋ ਜਾਣਾ ਮੇਰੇ ਤੋਂ ਬਿਨਾਂ ਸੋ ਮੈਂ ਇੱਥੇ ਦੇਖੋ ਆਈ ਗਈ ਸੰਗਤ ਨੂੰ ਸੰਭਾਲਦਾ ਹਾਂ ਮੰਜੇ ਬਿਸਤਰੇ ਕੱਪੜਾ ਲੀੜਾ ਰੋਟੀ ਦਾ ਇੰਤਜ਼ਾਮ ਲੰਗਰ ਲਿਆਉਣਾ ਪਕਾਉਣਾ ਵਰਤਾਉਣਾ ਇਹ ਸਾਰੀ ਮੇਰੀ ਜ਼ਿੰਮੇਵਾਰੀ ਜੇ ਮੈਂ ਚਲਿਆ ਗਿਆ ਮਹਾਰਾਜ ਇੱਥੇ ਕੰਮ ਰੁਕ ਜਾਣਾ ਮਹਾਰਾਜ ਇਸ ਗੱਲ 'ਤੇ ਵੀ ਬੜੇ ਹੈਰਾਨ ਹੋਏ ਵੀ ਇਹ ਬੰਦਾ ਕਿੱਥੇ ਕੁ ਖੜਾ ਹੈ ਇਹ ਮੇਰਾ ਸਾਹਿਬਜ਼ਾਦਾ ਕੀ ਸੋਚਦਾ ਘਰ ਦਾ ਜੋਗੀ ਯੋਗ ਨਾ ਹੋ ਗਿਆ ਬਾਹਰਲਾ ਜੋਗੀ ਸਿੱਧ ਹੋ ਗਿਆ ਸਾਡੇ 'ਤੇ ਵਿਸ਼ਵਾਸ ਨਹੀਂ ਆਪਣੇ ਆਪ 'ਤੇ ਕਿੰਨਾ ਵਿਸ਼ਵਾਸ ਹੈ ਕਿ ਮੈਂ ਪ੍ਰਬੰਧ ਚਲਾਉਣਾ ਸੋ ਇਸ ਕਰਕੇ ਮਹਾਰਾਜ ਨੇ ਬਾਬਾ ਮਹਾਂਦੇਵ ਜੀ ਨੂੰ ਆਵਾਜ਼ ਦਿੱਤੀ ਵੀ ਉਹਨਾਂ ਨੂੰ ਬੁਲਾ ਕੇ ਲਿਆਓ ਮਹਾਂਦੇਵ ਜੀ ਮਸਤ ਮਲੰਗ ਆਨੰਦ ਫੱਕਰ ਫਕੀਰ ਬਸ ਦੁਨੀਆਂ ਨਾਲ ਕੋਈ ਮਤਲਬ ਨਹੀਂ ਹੈ ਆ ਕੇ ਖੜ ਕੇ ਤੁਹਾਡੇ ਤਾਇਆ ਜੀ ਲੜਕੀ ਸ਼ਾਦੀ ਹੈ ਜਾ ਕੇ ਆਉਣਾ ਕੌਣ ਤਾਇਆ ਕੌਣ ਮਾਮਾ ਕੌਣ ਚਾਚਾ ਸਭ ਏਕ ਹੈ ਮਹਾਰਾਜ ਕਹਿੰਦੇ ਇਹਨੂੰ ਲੈ ਜਾਓ ਇਹ ਠੀਕ ਹੀ ਹੈ ਬਸ ਇਹ ਤਾਂ ਉੱਪਰਲੀ ਵੀ ਬਿਰਤੀ 'ਚ ਰਹਿੰਦੇ ਹੈ ਛੋਟੀ ਜਿਹੀ ਉਮਰ ਵਿੱਚ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੁਲਾ ਕੇ ਲਿਆਂਦਾ ਤੁਸੀਂ ਜਾਇਓ ਫਿਰ ਤੁਹਾਡੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਸੋਹਣਾ ਕਹਿਣ ਲੱਗੇ ਪਿਤਾ ਜੀ ਇਹ ਤਾਂ ਸ਼ਾਦੀ 'ਤੇ ਜਾਣਾ ਹੈ ਅਗਰ ਤੁਸੀਂ ਮੈਨੂੰ ਇਹ ਵੀ ਕਹੋ ਕਿ ਫਲਾਨੇ ਥਾਂ ਸਿਰ ਦੇਣ ਜਾਣਾ ਮੈਂ ਉੱਥੇ ਵੀ ਜਾਵਾਂਗਾ ਬਸ ਉਹ ਇੱਕ ਪਰਖ ਹੀ ਸੀ ਇਸ ਵਚਨ ਨੂੰ ਸੁਣ ਕੇ ਸੰਗਤ ਨੇ ਉਸੇ ਵਕਤ ਹੀ ਸੋਚ ਲਿਆ ਕਿ ਗੁਰਤਾ ਗੱਦੀ ਦੇ ਮਾਲਕ ਹੀ ਇਹ ਨੇ ਜਿਨ੍ਹਾਂ ਨੇ ਸਿਰ ਦੇਣ ਦੀ ਗੱਲ ਕਰ ਦਿੱਤੀ ਵਚਨ ਮੰਨਣਾ ਹੀ ਸਾਰਿਆਂ ਨਾਲੋਂ ਵੱਡਾ ਵਚਨ ਮੰਨਣ ਕਰਕੇ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ 'ਤੇ ਬੈਠੇ ਨੇ ਗੁਰੂ ਅਮਰਦਾਸ ਜੀ ਵਚਨ ਹੀ ਮੰਨਿਆ ਹੈ ਬਾਬਾ ਮੋਹਨ ਜੀ ਨੇ ਬਚਨ ਨਹੀਂ ਮੰਨਿਆ ਫਰੇਵਾਂ ਹੋ ਗਿਆ ਸ਼੍ਰੀ ਚੰਦ ਜੀ ਲਖਮੀ ਚੰਦ ਜੀ ਨੇ ਬਚਨ ਨਹੀਂ ਮੰਨਿਆ ਇਹ ਅਕਾਲ ਪੁਰਖ ਦੀ ਹੋਣੀ ਸੀ ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਨਹੀਂ ਮੰਨਿਆ ਤਾਂ ਵਾਹਿਗੁਰੂ ਵੱਲੋਂ ਲਿਖਿਆ ਹੀ ਐਸਾ ਸੀ ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਹਾਰੀ ਮੱਲ ਜੀ ਦੇ ਨਾਲ ਲਾਹੌਰ ਤੋਰ ਦਿੱਤਾ ਬਹੁਤ ਸਮਾਂ ਬਤੀਤ ਹੋਇਆ ਵਿਆਹ ਸ਼ਾਦੀ ਹੋਇਆ ਮਹੀਨਾ ਦੋ ਮਹੀਨੇ ਛੇ ਮਹੀਨੇ ਮਹਾਰਾਜ ਨੇ ਵਚਨ ਕੀਤਾ ਸੀ ਜਦੋਂ ਤੱਕ ਅਸੀਂ ਨਾ ਬੁਲਾਈਏ ਬੰਦਾ ਨਾ ਭੇਜੀਏ ਕੋਈ ਚਿੱਠੀ ਨਾ ਭੇਜੀਏ ਉਦੋਂ ਤੱਕ ਤੁਸੀਂ ਆਉਣਾ ਨਹੀਂ ਹੈ ਕਿਉਂਕਿ ਜਿਹੜਾ ਇਹ ਵਚਨ ਕਿਹਾ ਸੀ ਕਿ ਜੇ ਤੁਸੀਂ ਮੈਨੂੰ ਹੁਕਮ ਕਰੋ ਵੀ ਕਿਤੇ ਸਿਰ ਦੇਣਾ ਮੈਂ ਸਿਰ ਦੇ ਦਿਆਂਗਾ ਹੁਣ ਇਸੇ ਵਚਨ ਦੀ ਪਰਖ ਹੋ ਰਹੀ ਹੈ ਕਿ ਕਿੰਨਾ ਕੁ ਵਚਨ ਮੰਨਦੇ ਨੇ ਜਦੋਂ ਜਾ ਕੇ ਉੱਥੇ 2 ਸਾਲ ਲੰਘ ਗਏ ਹੁਣ ਇੰਨਾ ਸਮਾਂ ਉਡੀਕਣਾ ਬੜਾ ਔਖਾ ਹੈ ਸਤਿਗੁਰੂ ਜੀ ਦਾ ਵਿਛੋੜਾ ਸਹਿਣਾ ਬੜਾ ਔਖਾ ਹੈ ਸੋ ਇਸ ਤਰੀਕੇ ਦੇ ਨਾਲ ਇੱਕ ਸਿੱਖ ਨੂੰ ਚਿੱਠੀ ਲਿਖੀ ਲਿਖ ਕੇ ਚਿੱਠੀ ਫੜਕਾ ਦਿੱਤੀ ਪਹਿਲੀ ਚਿੱਠੀ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਪਿਰਥੀਆ ਮਿਲ ਗਿਆ ਉਹਨੇ ਪਿਰਥੀਏ ਨੂੰ ਵੱਡਾ ਸਾਹਿਬਜ਼ਾਦਾ ਜਾਣ ਕੇ ਚਿੱਠੀ ਪਕੜਾ ਦਿੱਤੀ ਪਿਰਥੀਏ ਨੇ ਜਦੋਂ ਖੋਲ੍ਹ ਕੇ ਪੜ੍ਹੀ ਉਹਨੇ ਦੇਖਿਆ ਵੀ ਇਹ ਤਾਂ ਕਿਤੇ ਮੇਰਾ ਹੀ ਕੰਮ ਨਾ ਖਰਾਬ ਕਰ ਦੇਣ ਇਹ ਤਾਂ ਬਾਣੀ ਬੜੀ ਵਧੀਆ ਲਿਖਦੇ ਨੇ ਉਹਨਾਂ ਨੇ ਜੇਬ ਦੇ ਵਿੱਚ ਪਾ ਲਈ ਚੰਗਾ ਵੀ ਦੇ ਦਿਆਂਗੇ ਜਾ ਤੂੰ ਉਹਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਪਰੇ ਪਰੇ ਭੇਜ ਦਿੱਤਾ ਮਹਾਰਾਜ ਨੇ ਫਿਰ ਦੂਸਰੀ ਚਿੱਠੀ ਲਿਖੀ ਫਿਰ ਵੀ ਚਿੱਠੀ ਪਿਰਥੀ ਨੇ ਦਬਾ ਲਈ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਿੱਖ ਨੂੰ ਤੂੰ ਇਉਂ ਕਰੀ ਪਿਰਥੀਏ ਤੋਂ ਉਹਲੇ ਹੋ ਕੇ ਜਾਈ ਇੱਕਦਮ ਦੀਵਾਨ ਜਿੱਥੇ ਲੱਗਿਆ ਹੋਇਆ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜਾ ਕੇ ਹੀ ਪਿਛਲੇ ਪਾਸੇ ਉਹਦੀ ਪ੍ਰਗਟ ਹੋ ਜਾਈ ਜਾ ਕੇ ਬਸ ਫਿਰ ਬੇਨਤੀ ਕਰੀ ਜਾਂ ਜਾ ਕੇ ਸਿੱਖ ਨੇ ਉਹਲੇ ਉਹਲੇ ਹੋ ਕੇ ਮਹਾਰਾਜ ਜਿੱਥੇ ਸਜੇ ਹੋਏ ਸਨ ਬਿਲਕੁਲ ਨੇੜਿਓਂ ਪੰਡਾਲ ਵਿੱਚ ਆ ਕੇ ਹਾਜ਼ਰ ਹੋ ਕੇ ਮੱਥਾ ਟੇਕਿਆ ਮਹਾਰਾਜਾ ਚਿੱਠੀ ਭੇਜੀ ਲਾਹੌਰ ਤੋਂ ਸਾਹਿਬਜ਼ਾਦਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਖੋਲ੍ਹ ਕੇ ਚਿੱਠੀ ਪੜ੍ਹੀ ਅੰਕ 3 ਲਿਖਿਆ ਹੋਇਆ ਕਹਿੰਦੇ ਪਹਿਲੀਆਂ 2 ਚਿੱਠੀਆਂ ਕਿੱਥੇ ਨੇ ਅੰਕ 3 ਲਿਖਿਆ ਹੋਇਆ ਇਹਦਾ ਮਤਲਬ 1 ਤੇ 2 ਅੰਕ ਕਿੱਥੇ ਨੇ ਕਹਿੰਦੇ ਜੀ ਉਹ ਤਾਂ ਪਿਰਥੀਆ ਜੀ ਨੂੰ ਦਿੱਤੇ ਸੀ ਆਹੀ ਦਿਨ ਸੀ, ਬੜੇ ਗਰਮੀ ਦੇ ਜੇਠ ਹਾੜ ਦੇ ਦਿਨ ਸੀ। ਕਹਿੰਦੇ ਪਿਰਥੀ ਨੂੰ ਬੁਲਾਓ, ਬੰਦਾ ਬੁਲਾਉਣ ਗਿਆ। ਕਹਿੰਦੇ ਜੀ ਉਹ ਤਾਂ ਬਿਆਸ ਤੇ ਦਰਿਆ ਤੇ ਆਪਣੇ ਸਾਥੀਆਂ ਸਮੇਤ ਨਹਾਉਣ ਗਏ ਹੋਏ ਨੇ। ਪਿਰਥੀ ਨੂੰ ਸੁਨੇਹਾ ਦਿੱਤਾ, ਉਹ ਕਹਿੰਦੇ ਮੈਂ ਆਉਣਾ, ਨਹਾ ਕੇ ਆਉਣਾ। ਨਹਾ ਧੋ ਕੇ ਆਇਆ, ਪੰਜ ਚਾਰ ਬੰਦੇ ਅੱਗੇ ਪਿੱਛੇ ਨਾਲ, ਬੜਾ ਟੌਹਰ ਕੱਢਿਆ ਹੋਇਆ ਆਪਣਾ, ਆ ਕੇ ਮਹਾਰਾਜ ਨੂੰ ਸਿਰ ਜਿਹਾ ਝੁਕਾ ਕੇ ਉੱਥੇ ਬੈਠਾ। ਮਹਾਰਾਜ ਕਹਿੰਦੇ ਪਿਰਥੀ ਚੰਦ, ਭਾਈ ਜਿਹੜੇ ਪੱਤਰ ਤੁਹਾਡੇ ਭਰਾਤਾ ਜੀ ਨੇ ਲਾਹੌਰ ਤੋਂ ਪਹਿਲੇ ਦੋ ਭੇਜੇ ਸੀ ਉਹ ਕਿੱਥੇ ਨੇ? ਨਾ ਮਹਾਰਾਜ, ਮੈਨੂੰ ਤਾਂ ਨਹੀਂ ਪਤਾ ਕਿੱਥੇ ਨੇ। ਕਹਿੰਦੇ ਭਾਈ ਆਹ ਸਿੱਖ ਤੀਸਰੀ ਚਿੱਠੀ ਲਿਆਇਆ, ਉਹ ਕਹਿੰਦਾ ਮੈਂ ਪਿਰਥੀ ਚੰਦ ਨੂੰ ਦਿੱਤੇ ਨੇ। ਕਹਿਣ ਲੱਗਿਆ ਨਹੀਂ ਮਹਾਰਾਜ, ਇਹ ਤਾਂ ਐਵੇਂ ਗੁਰੂ ਮਾਰਿਆ ਝੂਠ ਬੋਲੀ ਜਾਂਦਾ, ਫਾਲਤੂ ਇਹੋ ਜਿਹੇ ਕਿੱਥੋਂ ਬੰਦੇ ਵਾਲ ਲੈਣ ਤੁਸੀਂ ਇੱਥੇ, ਝੂਠਾ ਆਦਮੀ ਹੈ। ਸੋ ਮਹਾਰਾਜ ਨੇ ਆਪਣੇ ਸੇਵਾਦਾਰ ਨੂੰ ਸੱਦ ਕੇ ਕੰਨ ਵਿੱਚ ਕਿਹਾ, ਕਹਿੰਦੇ ਪਿਰਥੀ ਚੰਦ ਦੇ ਘਰੇ ਜਾ, ਸਾਹਮਣੇ ਹੀ ਇਹਦਾ ਚੋਲਾ ਲਮਕਦਾ ਹੋਵੇਗਾ ਕੀਲੀ ਦੇ ਉੱਤੇ, ਉਹਦੀ ਸੱਜੀ ਜੇਬ ਵਿੱਚੋਂ ਚਿੱਠੀਆਂ ਉਹ ਕੱਢ ਲਿਆ ਜਾ ਕੇ। ਅੰਤਰਜਾਮੀ ਸਤਿਗੁਰੂ ਇਹੀ ਤਾਂ ਹੁੰਦੇ ਨੇ, ਅੰਤਰਜਾਮ ਤਾਂ ਇਸੇ ਨੂੰ ਕਹਿੰਦੇ ਨੇ, ਨਹੀਂ ਤਾਂ ਹੁਣ ਲੋਕ ਖਾ ਜਾਂਦੇ ਗੁਰੂ ਘਰ ਨੂੰ। ਅੰਤਰਜਾਮਤਾ ਦਾ ਸਦਕਾ ਹੀ ਸਾਰਾ ਕੁਛ ਹੁੰਦਾ। ਸੋ ਮਹਾਰਾਜ ਦੇ ਉਹ ਚੋਲਾ ਹੀ ਚੱਕ ਲਿਆ ਸਿੱਖ, ਕਹਿੰਦੇ ਆਹ ਤੇਰਾ ਹੀ ਚੋਲਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਆਹ ਸੱਜੀ ਜੇਬ ਵਿੱਚ ਆ ਚਿੱਠੀਆਂ ਕੱਢ ਲਈਆਂ ਮਹਾਰਾਜ ਨੇ? ਕਹਿੰਦੇ ਆਹ ਤੂੰ ਹੀ ਲੁਕਈਆਂ ਨੇ ਨਾ। ਬੜਾ ਸ਼ਰਮਸਾਰ ਹੋਇਆ, ਬਹੁਤ ਗਲਤ ਮਲਤ ਬੋਲਿਆ, ਸੰਗਤ ਦੇ ਮਨੋਂ ਉੱਥੋਂ ਹੀ ਲਹਿ ਗਿਆ ਝੂਠ ਬੋਲਣ ਕਰਕੇ। ਔਰ ਗੁਰੂ ਅਰਜਨ ਦੇਵ ਜੀ ਦੀਆਂ ਚਿੱਠੀਆਂ ਪੜ੍ਹ ਕੇ ਜੋ ਸੰਗਤ ਵਿੱਚ ਸੁਣਾਈਆਂ, ਬਾਬਾ ਬੁੱਢਾ ਜੀ ਕਹਿੰਦੇ ਆਹ ਤਾਂ ਨਾ ਐਸਾ ਸੁੰਦਰ ਰਚਨਾ ਰਚੀ ਹੈ, ਮੈਨੂੰ ਤਾਂ ਐਂ ਲੱਗਦਾ ਜਿਵੇਂ ਧੁਰਕੀ ਬਾਣੀ ਵਿੱਚੋਂ ਰਸ ਆਉਂਦਾ, ਐਸਾ ਰਸ ਆ ਰਿਹਾ। ਉਹ ਤਾਂ ਪਹਿਲਾਂ ਧੁਰੋਂ ਹੀ ਗੁਰੂ ਥਾਪੇ ਹੁੰਦੇ ਨੇ, ਇਹ ਨਹੀਂ ਹੁੰਦਾ ਕਿ ਸਤਿਗੁਰੂ ਹੀ ਕਿਸੇ ਨੂੰ ਇੱਥੇ ਗੁਰੂ ਥਾਪਦੇ ਨੇ। ਉਹ ਧੁਰਾਂ ਤੋਂ ਹੀ ਗੁਰਤਾ ਗੱਦੀ ਮਸਤਕ ਉੱਤੇ ਹੀ ਲਿਖੀ ਹੁੰਦੀ ਹੈ। ਸੋ ਇਸ ਕਰਕੇ ਉਹ ਜੇ ਗੁਰਤਾ ਗੱਦੀ 'ਤੇ ਆਉਣ ਤੋਂ ਪਹਿਲਾਂ ਵੀ ਰਚਨਾ ਕਰ ਦੇਣ ਕੋਈ, ਤਾਂ ਉਹ ਰਚਨਾ ਵੀ ਰਸਦਾਇਕ ਹੁੰਦੀ ਹੈ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਪਹਿਲੀ ਰਚਨਾ ਕੀਤੀ ਹੈ ਅਤੇ ਚੌਥਾ ਪਦਾ ਜਿਹੜਾ ਆ ਕੇ ਉਚਾਰਨਗੇ ਫਿਰ, ਤਾਂ ਉਸ ਢੰਗ ਨਾਲ ਆਪਾਂ ਸ਼ਰਵਣ ਕਰਦੇ ਹਾਂ। ਇਹ ਪੁਰਾਤਨ ਇੱਕ ਮਰਿਆਦਾ ਚਲੀ ਆਉਂਦੀ ਇਸੇ ਢੰਗ ਦੀ। ਪਹਿਲਾਂ ਇੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੁਰਾਤਨ ਸਰੂਪਾਂ ਵਿੱਚ ਹੁੰਦਾ ਸੀ, ਜਾਂ ਤਾਂ ਲਿਖਾਰੀਆਂ ਦੀ ਉਕਾਈ ਰਹੀ ਜਾਂ ਪ੍ਰੈਸ ਦੀ ਉਕਾਈ ਹੋਈ, ਅਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਥੋਂ ਮਿਟ ਗਿਆ। ਹੁਣ ਸਿਰਫ ਇੰਨਾ ਰਹਿ ਗਿਆ ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ ਮਾਝ ਰਾਗ ਪੰਜਵੇਂ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ। ਚੌਪ ਦੇ ਚਾਰ ਪੌੜੀਆਂ ਵਾਲਾ ਸ਼ਬਦ ਹੈ, ਘਰ ਪਹਿਲਾ ਪਹਿਲੇ ਘਰ ਸੁਰਤਾਰ 'ਚ ਗੁਣ ਗਾਉਣ ਦਾ ਹੁਕਮ ਹੈ। ਸੋ ਇਸ ਪ੍ਰਕਾਰ ਮਹਾਰਾਜ ਨੂੰ ਉੱਥੇ ਨੀਂਦ ਨਾ ਆਵੇ, ਪ੍ਰਸ਼ਾਦਾ ਨਾ ਛਕਣ, ਪਾਣੀ ਨਾ ਪੀਣ, ਧਰਮਸ਼ਾਲਾ ਦੇ ਉੱਪਰ ਖੜ ਕੇ ਜਿਹੜਾ ਰਸਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਉਂਦਾ ਸੀ ਉਸ ਰਸਤੇ ਵੱਲ ਨੂੰ ਦੇਖੀ ਜਾਇਆ ਕਰਨ, ਅੱਖਾਂ ਵਿੱਚੋਂ ਪਾਣੀ ਜਾਂਦਾ। ਹੁਣ ਕੁਛ ਖਾਣਾ ਨਹੀਂ, ਪੀਣਾ ਨਹੀਂ, ਸੌਣਾ ਨਹੀਂ, ਸਰੀਰ ਕਮਜ਼ੋਰ ਹੋਣ ਲੱਗ ਪਿਆ। ਤਾਂ ਉਸ ਵਕਤ ਮਹਾਰਾਜ ਨੇ ਪਹਿਲਾ ਜਿਹੜਾ ਪੱਤਰ ਲਿਖਿਆ ਹੈ, ਪ੍ਰੇਮ ਭਰਿਆ ਪੱਤਰ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਇਹ ਪਹਿਲੀ ਚਿੱਠੀ ਸੀ ਜਿਹੜੀ ਪਿਰਥੀ ਨੇ ਦਿੱਤੀ ਨਹੀਂ ਗਾਹਾਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਨੇ ਪੜ੍ਹੀ, ਕਿਉਂਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਸਤਿਗੁਰੂ ਜਾਣਦੇ ਨੇ ਇਸ ਦਰਦ ਨੂੰ। ਜਿਹੜਾ ਕਿਸੇ ਦੇ ਮਨ ਦੇ ਅੰਦਰ ਦਰਦ ਹੈ, ਅਵਰ ਕੇ ਜਾਣੈ ਕੋ ਪੀਰ ਪਰਈਆ, ਕਿਉਂਕਿ ਗੁਰੂ ਰਾਮਦਾਸ ਤਾਂ ਆਪ ਬਹੁਤੇ ਜ਼ਿਆਦਾ ਵਿਰਾਗੀ ਸਨ, ਅਤੇ ਜਦ ਇਹੋ ਜਿਹਾ ਵਿਰਾਗ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਭੇਜਿਆ, ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਚੱਲ ਪਿਆ, ਬਹੁਤ ਵਿਰਾਗ ਵਿੱਚ ਆ ਗਏ ਨੇ ਕਿ ਇਹੋ ਜਿਹਾ ਪ੍ਰੇਮ ਤਾਂ ਸਾਡਾ ਸੀ ਗੁਰੂ ਅਮਰਦਾਸ ਜੀ ਦੇ ਨਾਲ, ਉਹਨਾਂ ਨੂੰ ਆਪਣਾ ਪ੍ਰੇਮ ਯਾਦ ਆ ਗਿਆ। ਕਿਉਂਕਿ ਜਦੋਂ ਐਸਾ ਕੋਈ ਪ੍ਰੇਮੀ ਮਿਲੇ ਤਾਂ ਸਾਨੂੰ ਫੱਟ ਪਤਾ ਲੱਗ ਜਾਂਦਾ ਕਿ ਇਹਦੇ ਅੰਦਰ ਕਿੰਨੀ ਕੁ ਬਿਰਹ ਹੈ, ਕਿੰਨਾ ਕੁ ਵਿਛੋੜਾ ਹੈ, ਕਿੰਨਾ ਕੁ ਵਿਰਾਗ ਹੈ। ਤਾਂ ਗੁਰੂ ਅਰਜਨ ਦੇਵ ਜੀ ਇਸ ਬਾਣੀ ਤੋਂ ਹੀ ਪਤਾ ਲੱਗਦਾ ਕਿ ਮੇਰਾ ਮਨ ਲੋਚਾ, ਇੱਛਾ ਕਰਦਾ ਹੈ, ਚਾਹੁੰਦਾ ਹੈ ਗੁਰਾਂ ਦੇ ਦਰਸ਼ਨਾਂ ਨੂੰ, ਚਾਹੁੰਦਾ ਤੁਹਾਡੇ ਦਰਸ਼ਨਾਂ ਨੂੰ। ਇਹ ਗੁਰੂ ਰਾਮਦਾਸ ਜੀ ਮੇਰਾ ਮਨ ਲੋਚਦਾ ਹੈ, ਕਿੰਨਾ ਕੁ ਲੋਚਦਾ ਹੈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਚਾਤ੍ਰਿਕ ਜਿਵੇਂ ਬਬੀਹਾ ਬਿਲਪ ਕਰਦਾ, ਬਿਰਲਾਪ ਕਰਦਾ, ਸਵੇਰੇ ਸਵੇਰੇ ਪ੍ਰਯੋਗ 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 ਕਰਦਾ ਹੀ ਰਹਿੰਦਾ, ਮੇਰਾ ਮਨ ਵੀ ਨਹੀਂ ਟਿਕਦਾ। ਬਬੀਹਾ ਤਾਂ ਅੰਮ੍ਰਿਤ ਵੇਲੇ ਬੋਲਿਆ, ਪਰ ਮੇਰਾ ਮਨ 24 ਘੰਟੇ ਬੋਲਦਾ। 24 ਘੰਟੇ ਨਾ ਮੈਨੂੰ ਨੀਂਦ ਆਉਂਦੀ ਹੈ, ਨਾ ਪਿਆਸ, ਨਾ ਮੈਨੂੰ ਕੋਈ ਭੁੱਖ ਲੱਗਦੀ ਹੈ। ਇੱਕ ਟੱਕ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਨੇ। ਬਸ ਧੰਨ ਗੁਰੂ ਰਾਮਦਾਸ ਜੀ ਦੇ ਸਰੂਪ ਦਾ ਧਿਆਨ ਕਰਦੇ ਨੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਕਦੋਂ ਦਰਸ਼ਨ ਦਿਓਗੇ ਮਹਾਰਾਜ? ਇੱਕ ਤਾਲ ਟਿਕਟਿਕੀ ਜਿਹੜੀ ਲੱਗੀ ਹੋਈ ਹੈ, ਇਸੇ ਕਰਕੇ ਲਿਖਿਆ ਕਿ ਤਰੀਖਾ ਨਾ ਉਤਰੈ, ਮੈਂ ਬਬੀਹਾ ਤੁਹਾਡਾ, ਤੁਹਾਡੇ ਦਰਸ਼ਨਾਂ ਦਾ ਪਿਆਸਾ, ਮੇਰੀ ਅੱਖਾਂ ਦੀ ਪਿਆਸ ਨਹੀਂ ਉਤਰਦੀ, ਮੇਰੇ ਮਨ ਦੀ ਪਿਆਸ ਨਹੀਂ ਉਤਰਦੀ, ਸ਼ਾਂਤ ਨਾ ਆਵੈ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਸ਼ਾਂਤੀ ਦੀ ਨੀਂਦ ਇੱਕ ਵੱਖਰੀ ਹੁੰਦੀ, ਇੱਕ ਤਾਂ ਨੀਂਦ ਹੈ, ਰੋਟੀ ਖਾ ਲਈ ਨੀਂਦ ਆ ਜਾਂਦੀ, ਕੋਈ ਭਾਰੀ ਚੀਜ਼ ਖਾ ਲਈ ਨੀਂਦ ਆ ਜਾਂਦੀ ਹੈ, ਪਰ ਇਹ ਸ਼ਾਂਤੀ ਦੀ ਨੀਂਦ, ਸੰਕਲਪਾਂ ਅਤੇ ਵਿਕਲਪਾਂ ਤੋਂ ਰਹਿਤ ਹੋ ਜਾਣਾ ਮਨ ਨੇ, ਇਹਨੂੰ ਸ਼ਾਂਤੀ ਦੀ ਨੀਂਦ ਕਹਿੰਦੇ ਨੇ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਕੋ ਹੀ ਪਦ ਹੈ, ਚਾਹੇ ਉਹ ਗੁਰ ਦਰਸ਼ਨ ਲਿਖਿਆ ਹੈ, ਚਾਹੇ ਸੰਤ ਦਰਸ਼ਨ ਲਿਖਿਆ ਹੈ। ਆਪਣੇ ਪਿਤਾ ਜੀ ਦੀ ਸਿਫਤ ਕੀਤੀ ਹੈ, ਸ਼ਾਂਤ ਆਤਮਾ, ਸੰਤ ਰੂਪ, ਸ਼ੁਭ ਗੁਣਾਂ ਵਾਲੇ ਸਤਿਗੁਰੂ, ਮੇਰੇ ਸੋਹਣੇ ਪਿਆਰੇ ਪਿਤਾ ਜੀ, ਦਰਸ਼ਨ ਤੁਹਾਡੇ ਤੋਂ ਬਿਨਾਂ ਮੈਨੂੰ ਸ਼ਾਂਤੀ ਨਹੀਂ ਆਉਂਦੀ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਕਿਉਂਕਿ ਸੰਤ ਇੱਕ ਐਸਾ ਅੱਖਰ ਹੈ, ਜੇ ਆਮ ਜੇ ਬੰਦੇ ਨੂੰ ਵੀ ਇੱਕ ਉਹੋ ਜਿਹੇ ਕੱਪੜੇ ਪਾ ਦਈਏ, ਆਪਾਂ ਉਹਨੂੰ ਵੀ ਸੰਤ ਹੀ ਗਿਣਦੇ ਹਾਂ, ਅਤੇ ਜੇ ਬਿਲਕੁਲ ਉੱਚ ਕੋਟੀ ਦੇ ਨੂੰ ਉਹੋ ਜਿਹੇ ਵਸਤਰ ਪਹਿਨੇ ਤਾਂ ਵੀ ਸੰਤ ਗਿਣਦੇ ਹਨ। ਜਿਵੇਂ ਸਟੂਡੈਂਟ ਅੱਖਰ ਹੈ, ਸਟੂਡੈਂਟ ਪਹਿਲੀ ਕਲਾਸ ਦਾ ਵੀ ਹੈ, ਸਟੂਡੈਂਟ ਐੱਮ ਏ ਵਾਲਾ ਵੀ ਹੈ, ਪੀ ਐੱਚ ਡੀ ਵਾਲਾ ਵੀ ਹੈ, ਇੱਕ ਸਾਇੰਟਿਸਟ ਵੀ ਉਹਦਾ ਸਟੂਡੈਂਟ ਹੋ ਸਕਦਾ ਕਿਸੇ ਦਾ। ਇਸੇ ਕਰਕੇ ਸੰਤ ਅੱਖਰ ਤੋਂ ਲੋਕਾਂ ਨੇ ਥੋੜ੍ਹੀ ਜਿਹੀ ਨਫ਼ਰਤ ਕਰਨੀ ਸ਼ੁਰੂ ਕੀਤੀ, ਫਿਰ ਜ਼ਿਆਦਾ ਕੀਤੀ। ਵਾਸਤਵ ਵਿੱਚ ਸੰਤ ਅੱਖਰ ਮਾੜਾ ਨਹੀਂ ਹੈ, ਸੰਤ ਅੱਖਰ ਨੂੰ ਬਦਨਾਮ ਕਰਨ ਵਾਲੇ ਬੰਦੇ ਮਾੜੇ ਨੇ। ਅਸਲ ਵਿੱਚ ਸੰਤ ਅੱਖਰ ਬਹੁਤ ਵੱਡੀ ਪਦਵੀ ਹੈ। ਹੁਣ ਕੀ ਕਰੀਏ, ਹਰੇਕ ਨੂੰ ਜੇ ਲੋਕ ਕਹਿਣ ਲੱਗ ਜਾਣ, ਉਹ ਵੱਖਰੀ ਗੱਲ ਹੈ। ਜਿਵੇਂ ਗੁਰਮੁਖ ਹੈ ਜਾਂ ਸੰਤ ਹੈ, ਭਗਤ ਹੈ, ਇਹ ਜਿਹੜੇ ਸਾਰੇ ਅੱਖਰ ਨੇ ਬੜੇ ਉੱਚੇ ਅੱਖਰ ਨੇ। ਭਾਈ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਇਹ ਜਿਹੜੇ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਅੱਖਰ ਤਾਂ ਬਹੁਤ ਵੱਡਾ ਹੈ, ਪਰ ਹੌਲੀ ਹੌਲੀ ਕਹਿੰਦੇ ਆ ਗਿਆ ਭਾਈ ਜੀ, ਆ ਭਾਈ ਆ ਗਿਆ ਗੁਰਦੁਆਰੇ ਦਾ, ਇਸ ਅੱਖਰ ਨੂੰ ਡਾਊਨ ਕਰ ਦਿੱਤਾ। ਕਿਹਨਾਂ ਨੇ? ਭਾਈਆਂ ਨੇ, ਗਲਤੀਆਂ ਕਰਕੇ ਕੁਛ ਲੋਕਾਂ ਨੇ ਆਪਣੀ ਨਿਗਾਹ ਵਿੱਚ ਹੀ ਸੁੱਟ ਲਿਆ ਥੱਲੇ ਉਹਨਾਂ ਨੂੰ। ਕੋਈ ਅੱਖਰ ਜਦੋਂ ਸ਼ੁਰੂ ਹੁੰਦਾ ਹੈ ਤਾਂ ਪਹਿਲਾਂ ਬੜੀ ਉੱਚੀ ਪਦਵੀ ਦਾ ਮਾਲਕ ਹੁੰਦਾ ਹੈ, ਹੌਲੀ ਹੌਲੀ ਉਹ ਅੱਖਰ ਦੇ ਵਿੱਚ ਗਲਤ ਬੰਦੇ ਪ੍ਰਵੇਸ਼ ਹੋ ਕੇ, ਜਦੋਂ ਗਲਤ ਲੇਵਲ ਆਪਣੇ ਉੱਤੇ ਕਰਤੂਤਾਂ ਗਲਤ ਕਰਦੇ ਨੇ, ਲੇਵਲ ਸਹੀ ਉੱਪਰ ਲਾ ਲੈਂਦੇ ਨੇ, ਤਾਂ ਉਹਦੇ ਨਾਲ ਕੀ ਉਹ ਅੱਖਰ ਬਦਨਾਮ ਹੋ ਜਾਂਦਾ। ਡਾਕਟਰ ਤਾਂ ਬੜੇ ਨੇ ਦੁਨੀਆਂ 'ਚ, ਪਰ ਨਾਲ ਨਾਲ ਆਰ ਐੱਮ ਪੀ ਵੀ ਨੇ। ਆਰ ਐੱਮ ਪੀ ਤਾਂ ਚਲੋ ਸਿੱਖਿਆ ਵੀ ਹੋਊ, ਕਈ ਵੈਸੇ ਹੀ ਬੈਠੇ ਨੇ, ਫਿਰ ਉਸੇ ਤਰ੍ਹਾਂ ਹੀ ਇਹ ਬਦਨਾਮੀ ਹੋ ਗਈ। ਪਰ ਸੰਤ ਅੱਖਰ ਸਤਿਗੁਰੂ ਲਈ ਵਰਤਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਆਤਮਾ, ਤੁਹਾਡੇ ਦਰਸ਼ਨਾਂ ਨੂੰ ਮੇਰਾ ਜੀ ਕਰਦਾ ਹੈ, ਹਉ ਘੋਲੀ ਜੀਓ ਘੋਲ ਘੁਮਾਈ, ਮੈਂ ਪਿੱਛੇ ਵੀ ਤੁਹਾਤੋਂ ਘੁਮਿਆ, ਭਾਵ ਘੋਲ ਘੁਮਾਈ ਤੋਂ ਭਾਵ ਕੁਰਬਾਨ ਜਾਂਦਾ ਸੀ, ਹੁਣ ਵੀ ਮੈਂ ਬਲਿਹਾਰ ਜਾਂਦਾ ਹਾਂ, ਅੱਗੇ ਨੂੰ ਵੀ ਮੈਂ ਕੁਰਬਾਨ ਜਾਵਾਂ ਤੁਹਾਡੇ ਤੋਂ। ਗੁਰਦਰਸ਼ਨ ਸੰਤ ਪਿਆਰੇ ਜੀਓ, ਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਹੇ ਪਿਆਰੇ ਸੰਤ ਜੀ, ਹੇ ਮਹਾਰਾਜ, ਤੁਹਾਡੇ ਦਰਸ਼ਨਾਂ ਤੋਂ ਮੈਂ ਕੁਰਬਾਨ ਜਾਵਾਂ। ਕਿਉਂਕਿ ਅੱਖਰ ਇੱਥੇ ਦੋਨੋਂ ਹੀ ਵਰਤ ਲਏ ਨੇ, ਗੁਰਦਰਸ਼ਨ ਸੰਤ ਪਿਆਰੇ ਜੀਓ, ਬਹੁਤੇ ਪਿਆਰੇ ਸੰਤ ਸਰੂਪ ਸ਼ਾਂਤ ਆਤਮਾ, ਹੇ ਸਤਿਗੁਰੂ ਮੈਂ ਆਪ ਜੀ ਤੋਂ ਬਲਿਹਾਰ ਜਾਵਾਂ। ਅਥਵਾ ਕਹਿੰਦੇ ਨੇ ਗੁਰਦਰਸ਼ਨ ਸੰਤ ਪਿਆਰੇ ਜੀਓ, ਸੰਤਾਂ ਦੇ ਪਿਆਰੇ ਹੇ ਗੁਰੂ ਦੇਵ ਮਹਾਰਾਜ। ਪਰ ਇੱਥੇ ਜਿਹੜਾ ਬਿਲਕੁਲ ਅੱਖਰ ਨੂੰ ਜੇ ਪੜਚੋਲ ਕਰਕੇ ਦੇਖੀ ਤਾਂ ਸਿਰਫ ਪਹਿਲੀ ਪੰਗਤੀ ਹੀ ਮੇਨ ਹੈ ਇਹਦੇ ਵਿੱਚ, ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ, ਬਸ ਗੁਰਦਰਸ਼ਨ 'ਤੇ ਹੀ ਇਹ ਸਾਰਾ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇੱਥੇ ਇੱਕ ਲਿਖ ਕੇ ਰਹਾਓ ਲਿਖ ਕੇ ਫਿਰ ਇਹ ਚਿੱਠੀ ਭੇਜੀ, दूसरी चिट्ठी जो भेजी वह भी नहीं मिली, फिर महाराज ने दोनों चिट्ठियां कट्ठिया ही पढ़िया ने। तेरा मुख सुहावा जीओ, हे गुरु रामदास है महाराज सच्चे पातशाह, तुहाडा मुखार बिंद बड़ा ही सोहना है, बड़ा ही सोभनीक है। जो तुहाडे चेहरे वल तकदा मेरे मन नूं आनंद आउंदा है, तुहाडे सरूप दे विच मैनूं निर्मलता नजर आउंदी है। माया तो रहत, विशियां तो रहत, औगुणा तो रहत, ऐसा तुहाडा एक सरूप है जिहड़ा मेरे मन नूं शांति ते आनंद प्रदान करदा है। फिर जो तुसी बोलदे हो मुख विचों, वह तुहाडी आवाज बड़ी प्यारी है, मिठी है, बड़ी कोमल है, बड़ी सुंदर है। सहज धुन बाणी, वह तुहाडी सहज वाली धुनी, गंभीर धुनी, जिवें बरसातां दे दिनां विच बदल गरजदा डूंगा, एक तो एवें कड़काटे जे मार दिंदी बिजली, चेत दे महीने च रौला पाउण वाले जो गरजते हैं, बरसते नहीं जिन्हां नूं कहिंदे ने, पर जिहड़े बरसते हैं जदों वह गरजते ने उन्हां दी धुनी बड़ी गंभीर हुंदी है। इस करके इत्थे कहिंदे सहज धुन बाणी। तुहाडे जिहड़े बचन ने पिता जी, जदों तुसीं बोलदे हो मेरे मन नूं खिच पैंदी आ, उदों वह तुहाडे बचन सुणन नूं मेरा बड़ा ही जी करदा कि मैनूं तुसीं अपने कोल कदों बुलाओ कि मैं आके बचन सुणा, मैं आनंद माणा उन्हां बचनां दा। एक तो ऐसी भी बोली है दुनिया के अंदर कि जिन्हां नूं आपां सुनना भी नहीं चाहते, नानक फिक्का बोलिया तन मन फिक्का होए। एक पासे कहिंदे मिठ बोलड़ा जी हर सज्जन स्वामी मोहरा, मेरा स्वामी मालक इन्ना मिठ बोलड़ा है, इन्नी संगत बैठी है, जे सज्जन मालक होण किते आपां नूं कोई एक अक्खर भी बोल के सुना देण, सारी जिंदगी तुहाडे कन्नां विचों अक्खर बाहर नहीं निकलदा। सतगुरु किते अपने मुख नाल एक वारी कह देण सतनाम श्री वाहे गुरु साहेब जीओ, सतनाम श्री वाहे गुरु। पहला तो 48 घंटे समाधि नहीं खुलनी अपनी, क्योंकि आवाज च इन्नी कशिश है, इन्नी मिठास वाली आवाज है गुरां दी, सो जिहदा बयान ही करना आपां नूं औखा है। ताइयों तां गुरु अर्जन देव जी कहिंदे ने कि पिता जी वह जिहड़ी तुहाडी आवाज है ना, वह मिठास भरी, वह आनंदमई, पवित्र ते निर्मल आवाज। दुनियावी लोग बोलते हैं, आपां कईआं नूं कहिंदे परे हो जा, कां कां लाई, कां वांगू बोलदा फिक्का जिहा रुखा जिहा, जब बोलिया तब फीके,